ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਅਰੋਗੀ ਵਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਰਹਾਉ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ। ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੂਹ ਚੱਲਿਆ ਲਾਏ, ਦਰਗਹ ਬੈਸਣ ਨਾਹੀ ਜਾਏ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾ ਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹੋਏ, ਜੋ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਸਤਿਗੁਰਾਂ ਨੇ ਪਰਮ ਪਵਿੱਤਰ ਸ਼੍ਰੀ ਮੁਖਵਾਕ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਕਥਾ ਰੋਜ਼ਾਨਾ ਹੀ ਗੁਰਦੁਆਰਾ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਮ ਪਵਿੱਤਰ ਅਸਥਾਨ 'ਤੇ ਜਿੱਥੇ ਅੰਮ੍ਰਿਤ ਵੇਲੇ ਦੇ ਨਿਤਨੇਮ ਹੁੰਦੇ ਹਨ, ਉੱਥੇ ਸੰਪੂਰਨ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਵੀ ਸੰਗਤਾਂ ਸਰਵਣ ਕਰਦੀਆਂ ਹਨ। ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਵੀ ਆਪ ਸੰਗਤਾਂ ਨੂੰ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫੁਰਮਾਨ ਹੈ, ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਭਾਈ ਸੁਖ ਸੈਲ। ਗੁਰਬਾਣੀ ਦੀ ਕਥਾ ਸਰਵਣ ਕਰਕੇ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ, ਔਰ ਸਤਿਗੁਰਾਂ ਦਾ ਗੁਰਮੁਖਾਂ ਦੇ ਹਿਰਦਿਆਂ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਉਪਦੇਸ਼ ਵਸ ਕਰਕੇ ਲੋਕ ਪ੍ਰਲੋਕ ਦੇ ਵਿੱਚ ਇਸ ਜੀਵ ਦੀ ਕਲਿਆਣ ਕਰਦਾ ਹੈ। ਵਡਭਾਗੀ ਹਰ ਸੰਗਤ ਪਾਵੈ, ਵੱਡਿਆਂ ਭਾਗਾਂ ਵਾਲਿਆਂ ਨੂੰ ਸੰਗਤ ਕਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਸਤਿਗੁਰੂ ਜੀ ਦੀ ਮਹਾਨ ਸਾਡੇ ਉੱਤੇ ਬਖਸ਼ਿਸ਼ ਹੋ ਰਹੀ ਹੈ। ਪੁਰਾਣੇ ਸਮਿਆਂ ਦੇ ਅੰਦਰ ਲੋਕ ਜੱਗ ਵੀ ਕਰਦੇ ਸਨ, ਤਪ ਵੀ ਕਰਦੇ ਸਨ, ਦਾਨ ਵੀ ਕਰਿਆ ਕਰਦੇ ਸਨ। ਕਲਯੁੱਗ ਦਾ ਭਿਆਨਕ ਸਮਾਂ ਵੇਖ ਕੇ ਸਤਿਗੁਰੂ ਜੀ ਨੇ ਸਾਡੇ 'ਤੇ ਤਰਸ ਕੀਤਾ ਕਿ ਇਹ ਜੀਵ ਜੱਗ ਵੀ ਨਹੀਂ ਕਰ ਸਕਦੇ, ਤਪੱਸਿਆ ਵੀ ਨਹੀਂ ਕਰ ਸਕਦੇ, ਦਾਨ ਵੀ ਨਹੀਂ ਕਰ ਸਕਦੇ ਹਨ, ਅਤੇ ਇਹਨਾਂ ਦੀ ਕਲਿਆਣ ਕਿਵੇਂ ਹੋ ਸਕਦੀ ਹੈ? ਤਾਂ ਸਤਿਗੁਰੂ ਜੀ ਨੇ ਸਾਨੂੰ ਸਤਸੰਗਤ ਕਰਨ ਦੀ ਬਖਸ਼ਿਸ਼ ਕੀਤੀ ਔਰ ਸੁਖੈਨ ਗੁਰਮਤਿ ਦੇ ਉਪਦੇਸ਼ਾਂ ਨੂੰ ਕਮਾਉਣ ਦੀ ਸਤਿਗੁਰੂ ਜੀ ਨੇ ਸਾਨੂੰ ਆਗਿਆ ਕੀਤੀ ਹੈ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗ ਭਜ ਕੇਵਲ ਨਾਮ। ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਨਾਮ ਦਾ ਭਜਨ ਕਰਨਾ, ਕੀਰਤਨ ਕਥਾ ਸੁਣਨਾ, ਇਹ ਸਭ ਤੋਂ ਵੱਡਾ ਕਲਯੁੱਗ ਦੇ ਵਿੱਚ ਸੁਖੈਨ ਸਾਧਨ ਔਰ ਇਸ ਦਾ ਫਲ ਵੀ ਬਹੁਤ ਵੱਡਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲਹਿਨਾ। ਇਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਦਾਤ ਪ੍ਰਾਪਤ ਹੁੰਦੀ ਹੈ। ਜਿੰਨੇ ਸ਼ੁਭ ਕਰਮ ਹਨ ਉਹਨਾਂ ਸ਼ੁਭ ਕਰਮਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਔਰ ਸ੍ਰੇਸ਼ਟ ਕਰਮ ਵਾਹਿਗੁਰੂ ਦੀ ਕੀਰਤੀ ਸੰਗਤ ਵਿੱਚ ਬੈਠ ਕੇ ਕਰਨੀ ਔਰ ਸੁਣਨੀ, ਇਸ ਦਾ ਸਭ ਤੋਂ ਵੱਡਾ ਫਲ ਔਰ ਮਹਾਤਮ ਹੈ। ਸੋ ਸਾਧ ਸੰਗਤ ਜੀ, ਫਿਰ ਉਹ ਪਾਵਨ ਪਵਿੱਤਰ ਗੁਰਤੀਰਥ ਹੈ ਜਿਸ ਦੇ ਤੁਲ ਦੁਨੀਆਂ ਦੇ ਵੱਡੇ ਵੱਡੇ ਤੀਰਥ ਵੀ ਨਹੀਂ ਹੋ ਸਕਦੇ ਹਨ। ਇੱਥੋਂ ਦੀ ਧੂੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ, ਦਰਬਾਰ ਸਾਹਿਬ ਜੀ ਦੀ, ਹਰਿਮੰਦਰ ਸਾਹਿਬ ਜੀ ਦੀ, ਚਰਨ ਧੂੜ ਸਾਨੂੰ ਪ੍ਰਾਪਤ ਹੋ ਜਾਏ, ਸਤਿਗੁਰਾਂ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਹੋ ਜਾਏ ਔਰ ਇੱਥੇ ਸੰਗਤ ਕਰਨ ਦਾ ਸੁਭਾਗ ਸਮਾਂ ਮਿਲ ਜਾਏ, ਇਸ ਤੋਂ ਵੱਡੇ ਚੰਗੇ ਭਾਗ ਹੋਰ ਕੋਈ ਨਹੀਂ ਹੋ ਸਕਦੇ ਹਨ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ, ਜੋ ਸ਼੍ਰੀ ਮੁਖਵਾਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਇਸ ਦੀ ਉਥਾਨਕਾ ਇਸ ਤਰ੍ਹਾਂ ਗੁਰ ਇਤਿਹਾਸ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਆਉਂਦੀ ਹੈ। ਸਾਧ ਸੰਗਤ ਜੀ, ਵਿਦਵਾਨਾਂ ਨੇ ਉਥਾਨਕਾ ਪਦ ਵੀ ਦਿੱਤਾ ਹੈ, ਪੀਠਕਾ ਸ਼ਬਦ ਵੀ ਵਰਤਿਆ ਹੈ, ਦੀਵਾਚਾ ਸ਼ਬਦ ਵੀ ਵਰਤਿਆ ਹੈ। ਉਥਾਨਕਾ ਕਿਸ ਨੂੰ ਕਿਹਾ ਜਾਂਦਾ ਹੈ? ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਨੇ ਉਥਾਨਕਾ ਦੇ ਬੜੇ ਸੁੰਦਰ ਅਰਥ ਕੀਤੇ। ਉਹ ਕਹਿੰਦੇ ਸ਼ਬਦ ਨੂੰ ਉਠਾਉਣਾ, ਭਾਵ ਇਹ ਸ਼ਬਦ ਦਾ ਕੀ ਭਾਵ ਹੈ, ਕਿਉਂ ਉਚਾਰਨ ਕੀਤਾ ਗਿਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜੋ ਪ੍ਰਯਾਸ ਸਭ ਤੋਂ ਪਹਿਲਾਂ ਲਿਖੇ ਗਏ ਸਿੱਖ ਪੰਥ ਦੇ ਅੰਦਰ, ਉਹ ਸੰਤ ਸੁਤੇ ਪ੍ਰਕਾਸ਼ ਜੀ ਨੇ ਆਪ ਲਿਖੇ ਸਨ। ਸੰਪੂਰਨ ਪ੍ਰਿਆ ਗੁਰਬਾਣੀਆਂ ਦੇ ਟੀਕੇ ਤਾਂ ਵੱਖੋ ਵੱਖਰੇ ਬੜੇ ਲੰਮੇ ਸਮੇਂ ਤੋਂ, ਪ੍ਰਾਚੀਨ ਸਮੇਂ ਤੋਂ ਪੰਥ ਵਿੱਚ ਪ੍ਰਚਲਿਤ ਸਨ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪ੍ਰਿਆਸ ਸਭ ਤੋਂ ਪਹਿਲਾਂ ਸੰਤ ਸੁਤੇ ਪ੍ਰਕਾਸ਼ ਜੀ ਨੇ ਆਪ ਲਿਖੇ। ਉਹਦੇ ਵਿੱਚ ਉਹਨਾਂ ਨੇ ਪੀਠਕਾ ਸ਼ਬਦ ਵਰਤਿਆ, ਉਥਾਨਕਾ ਨੂੰ ਉਹਨਾਂ ਨੇ ਪੀਠਕਾ ਸੰਗਿਆ ਦਿੱਤੀ ਹੈ ਕਿ ਇਹ ਸ਼ਬਦ ਦੀ ਕੀ ਪੀਠਕਾ ਹੈ, ਪਾਇਵੇ ਦਾ ਪਿਛੋਕੜ ਕੀ ਹੈ, ਇਹਦਾ ਇਤਿਹਾਸ ਕੀ ਹੈ। ਔਰ ਦੀਵਾਚਾ ਸ਼ਬਦ ਦਾ ਵੀ ਇਹੋ ਹੀ ਅਰਥ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਗੁਰਬਾਣੀ ਅਤੇ ਗੁਰਬਾਣੀ ਦੇ ਸ਼ਬਦ, ਉਹਨਾਂ ਦੀ ਉਥਾਨਕਾ, ਇਹ ਸ਼ਬਦ ਕਿਉਂ ਉਚਾਰਨ ਕੀਤਾ ਗਿਆ, ਕਿੱਥੇ ਉਚਾਰਿਆ ਔਰ ਕਿਹਦੇ ਪ੍ਰਥਾਏ ਉਚਾਰਿਆ ਗਿਆ, ਉਸ ਨੂੰ ਉਥਾਨਕਾ ਕਿਹਾ ਜਾਂਦਾ ਹੈ। ਇਹ ਸ਼ਬਦ ਦੀ ਉਥਾਨਕਾ ਗੁਰ ਇਤਿਹਾਸ ਦੇ ਅੰਦਰ ਬੜੀ ਸੁੰਦਰ ਆਉਂਦੀ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜੀਵਾਂ ਦਾ ਉਧਾਰ ਕਰਦੇ ਹੋਏ ਸੱਚੇ ਪਾਤਸ਼ਾਹ, ਜ਼ਿਲ੍ਹਾ ਮਿੰਟ ਗੁਮਰੀ ਦੇ ਨਗਰ ਦੀਪਾਲਪੁਰ ਦੇ ਵਿੱਚ ਪਹੁੰਚੇ ਹੈ। ਇਹ ਨਗਰ ਹੁਣ ਪਾਕਿਸਤਾਨ ਦੇ ਵਿੱਚ ਰਹਿ ਚੁੱਕਾ ਹੈ। ਜਦੋਂ ਇਸ ਨਗਰ ਦੇ ਵਿੱਚ ਹਜ਼ੂਰ ਗਏ ਹੈ ਤਾਂ ਸਤਿਗੁਰਾਂ ਦੇ ਨਾਲ ਭਾਈ ਬਾਲਾ ਅਤੇ ਮਰਦਾਨਾ ਜੀ ਵੀ ਨਾਲ ਹਨ। ਪਿੰਡ ਵਿੱਚ ਜਾ ਕੇ ਜਦੋਂ ਨਗਰ ਵਿੱਚ ਜਿੱਥੇ ਵੀ ਸਤਿਗੁਰੂ ਜੀ ਬੈਠਦੇ ਹੈ, ਇਹ ਕੁਸੰਗੀ ਲੋਕ ਸਨ, ਮਨਮੁਖ ਸੁਭਾਅ ਦੇ ਲੋਕ ਸਨ, ਇਹਨਾਂ ਨੇ ਸਤਿਗੁਰੂ ਜੀ ਦਾ ਸਨਮਾਨ ਤਾਂ ਕੀ ਕਰਨਾ ਸੀ, ਸੇਵਾ ਤਾਂ ਕੀ ਕਰਨੀ ਸੀ, ਸੰਗਤ ਤਾਂ ਕੀ ਕਰਨੀ ਸੀ, ਉਪਦੇਸ਼ ਤਾਂ ਕੀ ਲੈਣਾ ਸੀ ਕਲਿਆਣ ਵਾਸਤੇ, ਬਲਕਿ ਮਨਮੁਖਾਂ ਵਾਲਿਆਂ ਕਰਮਾਂ ਨੂੰ ਕਰਨ ਵਾਲੇ ਲੋਕ ਜਿੱਥੇ ਵੀ ਸਤਿਗੁਰੂ ਬੈਠਦੇ ਆ ਉੱਥੋਂ ਹੀ ਇਹ ਸਤਿਗੁਰਾਂ ਨੂੰ ਉਠਾ ਦਿੰਦੇ ਆ। ਸਤਿਗੁਰੂ ਮਹਾਰਾਜ ਜੀ ਫਿਰ ਨਗਰ ਵਿੱਚੋਂ ਬਾਹਰ ਬਾਹਰ ਜਦੋਂ ਚਲੇ ਜਾਂਦੇ ਹੈ ਤਾਂ ਇੱਕ ਝੁੱਗੀ ਹੈ, ਉਸ ਵਿੱਚ ਇੱਕ ਕੋਹੜੀ ਮਨੁੱਖ ਉੱਚੀ ਉੱਚੀ ਵਿਰਲਾਪ ਕਰਦਾ ਹੈ। ਕੋਹੜ ਦੇ ਰੋਗ ਕਰਕੇ ਬੜੀਆਂ ਪੀੜਾਂ ਉਸ ਨੂੰ ਉਤਪੰਨ ਹੋ ਰਹੀਆਂ ਹਨ, ਪੈਦਾ ਹੋ ਰਹੀਆਂ ਹਨ, ਔਰ ਉਹ ਪੀੜਾ ਨਹੀਂ ਉਸ ਕੋਲੋਂ ਸਹਾਰੀਆਂ ਜਾਂਦੀਆਂ। ਉਸ ਤਕਲੀਫ ਨੂੰ, ਉਸ ਦੁੱਖ ਨੂੰ, ਉਸ ਪੀੜਾ ਨੂੰ ਹਾਏ ਹਾਏ ਕਹਿ ਕੇ, ਉਸ ਪੀੜਾ ਦਾ ਭਾਵ ਆਪਣੇ ਅੰਦਰੋਂ ਪ੍ਰਗਟ ਕਰ ਰਿਹਾ ਭਾਵ ਕਿ ਮੇਰੀ ਪੁਕਾਰ, ਮੇਰਾ ਵਿਰਲਾਪ, ਮੇਰਾ ਦੁੱਖ ਸੁਣ ਕੇ ਮੇਰੀ ਕੋਈ ਸ਼ਾਇਦ ਮਦਦ ਕਰੇ, ਸਹਾਇਤਾ ਕਰੇ, ਰੱਖਿਆ ਕਰੇ। ਹਾਏ ਹਾਏ ਜਦੋਂ ਕੋਈ ਦੁੱਖ ਹੁੰਦਾ ਹੈ ਤਾਂ ਦੁੱਖ ਦਾ ਇਜ਼ਹਾਰ ਕਰਨ ਦਾ ਇੱਕ ਢੰਗ ਹੈ। ਕਿਉਂ ਮਨੁੱਖ ਪੀੜਾ ਕਰਕੇ ਹਾਏ ਹਾਏ ਕਰਦਾ, ਤਕਲੀਫ ਵਿੱਚ ਆ ਕੇ ਉੱਚੀ ਉੱਚੀ ਬੋਲ ਕੇ ਆਪਣਾ ਦੁੱਖ ਦੱਸਦਾ? ਉਸਦਾ ਮਤਲਬ ਹੁੰਦਾ ਕਿ ਮੇਰੀ ਇਸ ਦੁੱਖ ਵਿੱਚ ਕੋਈ ਸਹਾਇਤਾ ਕਰੇ, ਮਦਦ ਕਰੇ, ਮੇਰਾ ਦੁੱਖ ਦੂਰ ਕਰਨ ਵਿੱਚ ਮੇਰਾ ਭਾਈਵਾਲ ਬਣੇ। ਦੁੱਖ ਸਹਾਰਿਆ ਵੀ ਨਹੀਂ ਜਾਂਦਾ, ਬੜਾ ਦੁੱਖ ਦੇ ਵਿੱਚ ਗ੍ਰਸਤ ਹੈ, ਸਰੀਰ ਦੇ ਥਾਂ ਥਾਂ ਪੀੜਾਂ ਉੱਠ ਰਹੀਆਂ ਹਨ, ਵਿਰਲਾਪ ਹੋ ਰਿਹਾ ਹੈ। ਜਿਸ ਵਕਤ ਸਤਿਗੁਰੂ ਜੀ ਗਏ ਉਦੋਂ ਅਜੇ ਦਿਨ ਨਹੀਂ ਛਿਪਿਆ ਸੀ, ਦੂਰੋਂ ਸਤਿਗੁਰੂ ਜੀ ਦੇ ਦਰਸ਼ਨ ਹੋਏ, ਦਰਸ਼ਨ ਹੁੰਦਿਆਂ ਸਾਰ ਪੀੜਾਂ ਬੰਦ ਹੋ ਗਈਆਂ। ਜਿਹੜੇ ਕੋਹੜ ਦੇ ਰੋਗ ਕਰਕੇ ਦੁਖੀ ਸੀ ਉਸ ਵੱਲੋਂ ਕੁਝ ਚੈਨ ਕੁਝ ਸ਼ਾਂਤੀ ਪ੍ਰਾਪਤ ਹੋਈ। ਜਿੰਨਾ ਚਿਰ ਹਜ਼ੂਰ ਦੇ ਦਰਸ਼ਨ ਹੁੰਦੇ ਰਹੇ ਮਨ ਵੀ ਸ਼ਾਂਤ ਰਿਹਾ ਔਰ ਪੀੜਾਂ ਤੋਂ ਵੀ ਆਰਾਮ ਪ੍ਰਾਪਤ ਹੋਇਆ। ਜਦੋਂ ਲੋਅ ਮੱਧਮ ਹੋ ਗਈ ਪੀੜਾ ਫਿਰ ਸ਼ੁਰੂ ਹੋ ਗਈਆਂ। ਪੁਕਾਰ ਕਰਦਾ, ਮੇਰੀ ਰੱਖਿਆ ਕਰੋ, ਮੇਰੀ ਸਹਾਇਤਾ ਕਰੋ, ਮੈਨੂੰ ਇਸ ਦੁੱਖ ਤੋਂ ਬਚਾਓ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਨੂੰ, ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਿਆਂ ਇਸ ਦੁਖੀ ਦਾ ਦੁੱਖ ਦੂਰ ਕਰੀਏ, ਬਾਣੀ ਆਈ ਹੈ, ਰਬਾਬ ਵਜਾ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਔਰ ਇਹ ਸ਼ਬਦ ਸਤਿਗੁਰੂ ਜੀ ਨੇ ਉੱਥੇ ਉਚਾਰਿਆ, ਜੀਉ ਤਪਤ ਹੈ ਬਾਰੋ ਬਾਰ। ਜਦੋਂ ਸਾਰੇ ਸ਼ਬਦ ਦਾ ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਰਬਾਬ ਨਾਲ ਕੀਰਤਨ ਕੀਤਾ ਤਾਂ ਸਾਧ ਸੰਗਤ ਜੀ ਸਾਰਾ ਸ਼ਬਦ ਦਾ ਕੀਰਤਨ ਸੁਣਿਆ, ਸਤਿਗੁਰੂ ਜੀ ਨੇ ਅੰਮ੍ਰਿਤ ਦ੍ਰਿਸ਼ਟੀ ਪਾਈ ਇਸ ਉੱਤੇ। ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅੰਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਹ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰ ਨਵ ਨਿਦਰਿਆਉ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀ ਐਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ, ਸਤਿਗੁਰੂ ਜੀ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਕਰਨ ਦੇ ਨਾਲ ਜੰਮਣ ਮਰਨ ਦੇ ਦੁੱਖ ਚਲੇ ਜਾਂਦੇ ਹੈ। ਇਹੋ ਜਿਹੇ ਰੋਗ, ਇਹੋ ਜਿਹੀਆਂ ਬਿਮਾਰੀਆਂ, ਕਿਉਂਕਿ ਰੋਗੀ ਕਾ ਪ੍ਰਭ ਖੰਡੋ ਰੋਗ, ਮਹਾਰਾਜ ਰੋਗੀਆਂ ਦੇ ਰੋਗ ਨਾਸ਼ ਕਰਨ ਵਾਸਤੇ ਮਾਤ ਲੋਕ 'ਤੇ ਆਏ। ਮਨ ਨੂੰ ਚੈਨ ਹੋਈ, ਰੋਗ ਤੋਂ ਛੁਟਕਾਰਾ ਪ੍ਰਾਪਤ ਹੋਇਆ, ਉੱਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਹਜ਼ੂਰ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜੀ ਦੇ ਦਰਸ਼ਨਾਂ ਨਾਲ, ਆਪ ਜੀ ਦੇ ਮੁਖਾਰ ਬਿੰਦ ਤੋਂ ਬਾਣੀ ਸੁਣਨ ਦੇ ਨਾਲ ਮੇਰਾ ਰੋਗ ਕੱਟਿਆ ਗਿਆ, ਮੈਨੂੰ ਗੁਰਸਿੱਖੀ ਦਾ ਦਾਨ ਬਖਸ਼ੋ, ਆਪਣੇ ਚਰਨਾਂ ਨਾਲ ਜੋੜੋ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਜੀ ਨੇ ਚਰਨ ਪਹੁਲ ਦੇ ਕੇ, ਨਾਮ ਦਾ ਉਪਦੇਸ਼ ਦੇ ਕੇ ਆਗਿਆ ਕੀਤੀ ਕਿ ਗੁਰਸਿੱਖੀ ਦਾ ਪ੍ਰਚਾਰ ਕਰ, ਬਾਣੀ ਦਾ ਪ੍ਰਚਾਰ ਕਰ। ਸੰਸਾਰ ਦੇ ਭਲੇ ਵਿੱਚ ਜੋ ਲੋਕ, ਕਿਉਂਕਿ ਤੈਨੂੰ ਵੀ ਰੋਗ ਕਿਉਂ ਲੱਗੇ ਸਨ, ਕੀ ਕਾਰਨ ਸੀ, ਬੋਲ ਕੇ ਦੱਸ। ਕਹਿਣ ਲੱਗਾ, ਸੱਚੇ ਪਾਤਸ਼ਾਹ, ਧਨ ਪਦਾਰਥ ਬਹੁਤ ਸੀ ਘਰ ਦੇ ਵਿੱਚ ਔਰ ਧਨ ਪਦਾਰਥ ਨੂੰ ਵੇਖ ਕੇ ਮਿੱਤਰ ਸੰਬੰਧੀਆਂ ਦਾ ਬੜਾ ਭਾਰੀ ਜਮਘੱਟਾ ਮੇਰੇ ਆਲੇ ਦੁਆਲੇ ਜਮ੍ਹਾਂ ਹੋ ਗਿਆ ਔਰ ਉਹਨਾਂ ਦਾ ਐਸਾ ਪ੍ਰਭਾਵ ਪਿਆ, ਮੈਂ ਕੁਸੰਗਤ ਵਿੱਚ ਲੱਗ ਗਿਆ ਔਰ ਨਸ਼ਿਆਂ ਦਾ, ਸ਼ਰਾਬ ਮਾਸ ਦਾ ਸੇਵਨ ਕਰਨ ਲੱਗ ਪਿਆ, ਬੇਸਵਾ ਦੁਆਰੇ ਜਾਣ ਲੱਗ ਪਿਆ। ਗੁਰਬਾਣੀ ਵਿੱਚ ਵੀ ਜ਼ਿਕਰ ਹੈ, ਭੋਗੰ ਤਾਂ ਰੋਗੰ, ਜਿੰਨੇ ਭੋਗ ਭੋਗਦਾ ਉਨੇ ਰੋਗ ਮਨੁੱਖ ਨੂੰ ਸਰੀਰ ਦੇ ਉੱਤੇ ਆ ਕੇ ਜਕੜ ਲੈਂਦੇ ਹੈ। ਜਿੰਨਾ ਵੱਧ ਭੋਗ ਵਿੱਚ ਲਿਪਤ ਹੋਏਗਾ ਉਨਾ ਹੀ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਮਹਾਰਾਜ ਕੋ ਸੰਗਤ ਵਿੱਚ ਪੈ ਕੇ ਬੜੇ ਪਾਪ ਕੀਤੇ, ਬੜੇ ਐਬ ਕਮਾਏ, ਔਰ ਉਸ ਦੇ ਫਲ ਸਰੂਪ ਕੀ ਹੋਇਆ, ਮੇਰੇ ਸਰੀਰ 'ਤੇ ਕੁਸ਼ਟ ਰੋਗ ਹੋਇਆ, ਔਰ ਜਦੋਂ ਰੋਗ ਆ ਗਿਆ, ਘਰਦਿਆਂ ਨੇ ਵੇਖਿਆ ਕਿ ਇਹ ਬਿਮਾਰੀ ਦੂਸਰੇ ਸਰੀਰਾਂ ਨੂੰ ਵੀ, ਸੰਬੰਧੀਆਂ ਨੂੰ ਵੀ ਲੱਗ ਸਕਦੀ ਹੈ, ਉਹਨਾਂ ਨੇ ਬਾਹਰ ਲਿਆ ਕੇ ਛੱਡ ਦਿੱਤਾ। ਔਰ ਜਦੋਂ ਮਨੁੱਖ ਦੇ ਉੱਤੇ ਬਿਪਤਾ ਆਉਂਦੀ ਹੈ, ਦੁੱਖ ਆਉਂਦਾ, ਸੰਕਟ ਆਉਂਦਾ, ਉੱਥੇ ਪ੍ਰਾਣਾਂ ਨਾਲੋਂ ਪਿਆਰੇ ਵੀ ਸਾਥ ਛੱਡ ਦਿੰਦੇ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੈਰਾਗਮਈ ਉਪਦੇਸ਼ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਚੋਂ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਸੋ ਇਸ ਕਰਕੇ ਮਹਾਰਾਜ ਸਾਰੇ ਸਾਥ ਛੱਡ ਗਏ। ਮਨੁੱਖ ਨੇ ਤਾਂ ਕੀ ਆਉਣਾ, ਮੇਰੀ ਭਿਆਨਕ ਹਾਲਤ ਵੇਖ ਕੇ ਮਹਾਰਾਜ, ਕੋਈ ਪੰਛੀ ਵੀ ਇੱਥੇ ਕਦੇ ਗੇੜਾ ਨਹੀਂ ਮਾਰਦਾ ਸੀ, ਕਦੇ ਪੰਛੀ ਦੇ ਵੀ ਦਰਸ਼ਨ ਨਹੀਂ ਹੋਏ ਮੈਨੂੰ। ਪਹਿਲੀ ਵਾਰ ਤੁਸੀਂ ਆਇਓ, ਮੇਰੇ 'ਤੇ ਕਿਰਪਾ ਕੀਤੀ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਤੇਰਾ ਕੋਈ ਪੂਰਵਲਾ ਕਰਮ ਉਹਦੇ ਹੋਇਆ, ਤੈਨੂੰ ਸੰਗਤ ਮਿਲੀ ਹੈ, ਹੁਣ ਤੂੰ ਜਿਨ੍ਹਾਂ ਕੁ ਸੰਗਤ ਕਰਕੇ ਇੰਨਾ ਦੁੱਖ ਉਠਾਇਆ, ਉਸ ਕਸੰਗਤ ਤੋਂ ਰੋਕ ਕੇ ਜੀਵਾਂ ਨੂੰ ਸਤਸੰਗਤ ਦੇ ਨਾਲ ਜੋੜ, ਕੀਰਤਨ ਕਥਾ ਕਰਿਆ ਕਰੋ, ਲੰਗਰ ਚਲਾਓ, ਗੁਰ ਅਸਥਾਨ ਬਣਾਓ, ਔਰ ਸਤਸੰਗਤ ਦਾ ਪ੍ਰਵਾਹ ਚਲਾਓ। ਸਤਿਗੁਰੂ ਜੀ ਨੇ ਇਹ ਮਹਾਨ ਬਖਸ਼ਿਸ਼ਾਂ ਕਰਕੇ ਉਸ ਨੂੰ ਨਦਰੋ ਨਦਰ ਨਿਹਾਲ ਕੀਤਾ। ਇਹ ਸ਼ਬਦ ਸਤਿਗੁਰੂ ਜੀ ਨੇ ਉਸ ਵਕਤ ਉਚਾਰਨ ਕੀਤਾ ਹੈ। ਦੂਸਰਾ, ਆਗਰੇ ਦੀ ਧਰਤੀ 'ਤੇ ਲੋਹਾ ਮੰਡੀ ਬਾਜ਼ਾਰ ਦੇ ਵਿੱਚ ਸਾਧ ਸੰਗਤ ਜੀ ਗੁਰਦੁਆਰਾ ਇਮਲੀ ਸਾਹਿਬ ਹੈ, ਉੱਥੇ ਵੀ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਇਹੀ ਸ਼ਬਦ ਉਚਾਰ ਕੇ ਕੋਹੜੀ ਦਾ ਰੋਗ ਕੱਟਿਆ ਸੀ। ਤੀਸਰਾ, ਯੂਪੀ ਦੇ ਅੰਦਰ ਨੇਪਾਲ ਔਰ ਯੂਪੀ ਦੇ ਬਾਰਡਰ ਦੇ ਨੇੜੇ ਕੰਡਿਆਲਾ ਘਾਟ ਹੈ, ਉੱਥੇ ਵੀ ਬੜਾ ਸੁੰਦਰ ਸਤਿਗੁਰੂ ਜੀ ਦਾ ਅਸਥਾਨ ਬਣਿਆ ਹੋਇਆ, ਉੱਥੇ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਚਰਨ ਪਾਏ। ਇਸ ਤਰ੍ਹਾਂ ਕੋਹੜੀ ਦਾ ਰੋਗ ਦੂਰ ਕਰਕੇ ਸ਼ਬਦ ਉਚਾਰ ਕੇ ਉਸ ਦਾ ਵੀ ਭਲਾ ਕੀਤਾ ਸੀ। ਇਹ ਸ਼ਬਦ ਦੀ ਇਹ ਪਰਮ ਪਵਿੱਤਰ ਉਥਾਨਕਾ ਹੈ। ਸਤਿਗੁਰੂ ਜੀ ਨੇ ਸ਼ਬਦ ਉਚਾਰ ਕੇ ਉਸ ਦੁਖੀ ਦਾ ਦੁੱਖ ਦੂਰ ਕੀਤਾ, ਔਰ ਨਾਮ ਨਾਲ, ਬਾਣੀ ਨਾਲ, ਗੁਰਸਿੱਖੀ ਨਾਲ ਜੋੜ ਕੇ ਜੀਵਨ ਸਫਲ ਕਰ ਦਿੱਤਾ। ਐਸਾ ਪਰਮ ਪਵਿੱਤਰ ਸਤਿਗੁਰੂ ਜੀ ਨੇ ਉਪਦੇਸ਼ ਉਹਨਾਂ ਜੀਵਾਂ ਨੂੰ ਵੀ ਬਖਸ਼ਿਆ, ਔਰ ਸਾਡੇ 'ਤੇ ਵੀ ਕਿਰਪਾ ਕੀਤੀ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਕਿਸੇ ਸਬੱਬ ਨੂੰ ਪਾ ਕੇ, ਕਿਸੇ ਪ੍ਰਾਣੀ ਮਾਤਰ ਲਈ ਜੋ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਉਹ ਸਾਡੇ ਲਈ ਵੀ ਹੈ, ਸਾਡੇ ਉਧਾਰ ਵਾਸਤੇ ਵੀ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਐਸਾ ਮਹਾਨ ਦਰ, ਜਿਸ ਦਰ 'ਤੇ ਦੁੱਖ ਭੰਜਨੀ ਬੇਰ ਸਾਹਿਬ ਦੇ ਥੱਲੇ ਅੰਮ੍ਰਿਤ ਸਰੋਵਰ ਵਿੱਚ ਬੀਬੀ ਰਾਜ ਕੌਰ ਦਾ ਪਤੀ, ਜਦੋਂ ਉਸ ਨੇ ਇਸ਼ਨਾਨ ਕੀਤਾ ਤਾਂ ਉਸ ਦਾ ਵੀ ਸਤਿਗੁਰੂ ਜੀ ਨੇ ਪਿੰਗਲਾ ਪੁਣਾ, ਜਿਹੜਾ ਰੋਗ ਸੀ ਪਿੰਗਲੇ ਦਾ, ਉਹ ਦੂਰ ਕਰਕੇ ਸੋਨੇ ਵਰਗੀ ਸੁੰਦਰ ਦੇਹ ਦਾ ਦਾਨ ਬਖਸ਼ਿਆ, ਉਸ ਉੱਤੇ ਵੀ ਮਹਾਨ ਬਖਸ਼ਿਸ਼ਾਂ ਕੀਤੀਆਂ। ਸੋ ਸਤਿਗੁਰੂ ਜੀ ਦੇ ਘਰ ਦੀਆਂ ਇਹ ਮਹਾਨ ਬਖਸ਼ਿਸ਼ਾਂ, ਬਰਕਤਾਂ, ਰਹਿਮਤਾਂ ਹਨ। ਮੇਰੇ ਸਤਿਗੁਰੂ ਜੀਵਾਂ ਦੇ ਉੱਤੇ ਅੰਮ੍ਰਿਤ ਦ੍ਰਿਸ਼ਟੀ ਪਾਉਂਦੇ, ਸਰੀਰ ਦੇ ਰੋਗ ਤਾਂ ਕੀ, ਮਨ ਦੀਆਂ ਬਿਮਾਰੀਆਂ ਵੀ ਦੂਰ ਕਰ ਦਿੰਦੇ। ਔਰ ਜਿਹੜੀ ਆਤਮਾ ਸਤਿਗੁਰੂ ਜੀ ਦੇ ਅੰਮ੍ਰਿਤ ਬੋਲ, ਬਾਣੀ ਦੇ ਉਪਦੇਸ਼ ਸੁਣ ਲੈਂਦੀਆਂ, ਉਹ ਵੀ ਤਰ ਜਾਂਦੀਆਂ। ਜਿਹੜੀ ਧਰਤੀ 'ਤੇ ਚਰਨ ਪਾਉਂਦੇ, ਉਹ ਧਰਤੀ ਵੀ ਪਵਿੱਤਰ ਹੋ ਜਾਂਦੀ। ਐਸੇ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਉੱਤੇ ਮਹਾਨ ਬਖਸ਼ਿਸ਼ਾਂ ਕਰਕੇ ਸਾਨੂੰ ਤਾਰਿਆ ਹੈ। ਆਓ ਸਾਧ ਸੰਗਤ ਜੀ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧਨਾਸਰੀ ਰਾਗਣੀ ਦੇ ਅੰਦਰ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਉਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਇਕਾਗਰ ਚਿੱਤ ਹੋ ਕਰਕੇ ਸਰਵਣ ਕਰੋ।
ਜੀਓ ਤਪਤ ਹੈ ਬਾਰੋ ਬਾਰ।
ਸਤਿਗੁਰੂ ਮਹਾਰਾਜ ਜੀ परम पवित्र उपदेश बख्शिश कर रहे हैं। तनासरी राग विच पहले पातशाह जियो तपत है बारो बार, जियो नाम इत्थे मनदा है, ये मन इउं तपदा है विषयां दी अग दे विच, जां कह लो तृष्णा दी अग विच भी। साध संग जी तृष्णा दी भी इक अग है, तृष्णा विरले ही की बुझी है, कोट जोरे लाख करोरे माना हो रे परे परे ही को लुझी है। तृष्णा दी और वकारा दी अग इन्नी भयानक है कि बार बार मनुख दे मन नू साड़दी है। दसम पिता जी ने भी बड़ा सुंदर फरमान किया है, जंत वाशना ब्यागरी सर्ब खाए, यक संत बाचे जिना सच हेते। कहिंदे वाशना रूप बघियाड़ी ने इन्हां जीवां नू खा लिया है, पखण कर लिया है। एक वाहिगुरु का नाम जपण वाले प्रभु दे प्यारे बचे है, जिन्हां दा एक वाहिगुरु दे नाम नाल हित है, प्रेम है। क्यों भाई यह जिहड़ा जीओ मन है ये बार बार तपदा है, पदार्थां दी अग दे विच भी, विषयां दी अग विच भी, तृष्णा दी अग दे विच भी। और तपदा किवें है? बारो बार, जिमें बार नाम पानी दा हुंदा, जिमें पानी अग दे उत्ते उबलदा बार बार तपदा, इस तरह यह मन तपदा, मन सड़दा है। बारू नाम रेते दा भी है, जिमें रेता भयानक तपश पैण तो ऐन तप जांदा, सड़ जांदा है, नंगा पैर नहीं रखिया जांदा। इस तरह यह मन बार बार तपदा और सड़दा है। बार 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 दा अर्थ द्वारा भी, दरवाजा भी हुंदा है। ये जिहड़े विषय वकार है इन्हां दे विच लाके जिहड़े इंद्रे है, जिहड़ियां अखां हन ये प्राय रूप दे देखण विच लगी होई, इन्हां दी जिहड़ी दृष्टि है वकारां दी अग नाल ये अखां भी बार बार तप रहियां हन, सड़ रहियां हन। कन्न तप रहे है, सड़ रहे है दुनिया की निंदिया ते चुगली नू सुन सुन के, जबान सड़ रही है बार बार पदार्थां दे रसां दी इच्छा विच फसी होई होण करके। सतगुरु जी ने ता ए सानू जो ज्ञान और कर्म इंद्रे बख्शिश कीते है, ए नेत्रो मेरेओ हर तुम जो धरी, हर बिन अवर न देखो कोई, हर बिन अवर न देखो कोई, नदरी हर निहालिया। ये कन्न किस वास्ते दिते? ये सरवण हो मेरे हो, सच है सुनने नू पठाए, सच है सुनने नू पठाए, शरीर लाए सुनो सतबाणी। ते रसना दिती है वाहिगुरु का नाम जपण वास्ते, ये रसना तू अन रसराच रही तेरी प्यास न जाए, प्यास न जाए होर तो कितै, जिचर हर रस पल्लै ना पाए। जिन्ना चिर नाम रस नहीं प्राप्त होएगा उन्ना चिर तृष्णा भी, ये जबान भी विषयां दे स्वादां विच सड़ी जाएगी, बार बार तपेगी, बार बार सड़ेगी। नैण न देखे साध से नैण बिहालिया, करन न सुनही नाद करन मुंद कालिया, रसना जपै न नाम तिल तिल कर कटी है, हर हां जा बिसरै गोबिंद राय दिनों दिन कटी है। सो बई ये जड़े ज्ञान इंद्रे कर्म इंद्रियां दे द्वार है, ये भी बार बार तप रहे हैं विषयां दे विच, बार बार सड़ रहे हैं, इस करके मन भी सड़ रहा बार बार। एक पल का भी चैन नहीं, एक पल की भी शांति नहीं। कई वेरी अपने उत्ते कोई ऐसा समा आ बने, कोई दुख मुसीबत कहिंदा भी मेरा मन इन्ना दुखी है, एक पल लई भी मैनू शांति नहीं, टका नहीं, धीरज नहीं, मेरे मन दे अंदर चैन नहीं, ठंड नहीं पैदा हो रही। इस करके ये जिहड़ा मन है ये बार बार तप रहा है विषयां दी अग विच, तृष्णा दी अग दे विच। इस करके ये बार बार तपण करके, बार बार सड़न करके
तप तप खप बहुत बेकार
बहुत ही बेकारा दे विच बार बारे तप तप के खपे खुआर हो रहा है। खपना नाम खुआर होन दा, खपन दा अर्थ है नाश। कह नहीं दंदे आपां आम फलाना बंदा मर गया खप गया मुक गया, पावे बार बार जेड़ा इस दा तपना ना बकारां दे विच, बहुते बकारां दे विच, बहुती तृष्णा दे विच। ते इहदा रिजल्ट की है महाराज कहिंदे जदों ये मन बार बार तपदा है, जियो तपत है बारो बार, बार बार तृष्णा विच जदों तपदा है, बार बार जदों बकारां दे विच तपदा है, बहुते बेकारां दे विच, ते ए फिर तपन करके खप जांदा नाश हो जांदा है। इस नूं शांति नहीं प्राप्त हुंदी, टका नहीं प्राप्त हुंदा। और बहुत वेरी, एक वेरी नहीं अनेकां वेरी महाराज कहिंदे ये मन एक वारी नहीं तपदा, 24 घंटियां दे विच कदे किसे थोड़ा बहुत ही समा है जदों किते इस मन नूं शांति धीरज जां टका प्राप्त होवे, नहीं तो बार बार बेअंत और बेकार बेकार व्यर्थ दे कम्मां विच लग के, बेकार दा अर्थ है व्यर्थ दियां वाशनावां दे विच लग के, बेअर्थ धंधियां दे विच लग के, बेअर्थ गल्लां विच लग के, बेअर्थ सोचां दे विच विचारां दे विच, बेअर्थ फुरनियां दे विच, जेड़े फुरने नहीं करने सी ओह भी उठाउंदा, और जेड़ियां वाशनावां रोकणियां सन ओ व्यर्थ दियां वाशनावां दे विच भी बार बार ये खप रहा है। खप नाम दुखी दा भी है, ज्यों ज्यों ये खपदा ज्यों ज्यों तपदा उवें उवें ये दुखी भी हो रहा है व्यर्थ। और बहुत वेरी इस करके इस नूं एक पल दी भी चैन शांति टका नहीं। सतगुरु जी उहदा कारण दसदे हन अगली पंक्ति विच,
जै तन बाणी विसर जाए।
ये क्यों तपदा क्यों सड़दा है, जिमें भठ विच दाने भुज के सड़दे है, जिमें रेता भुजदा है, जिमें पानी उबल के सड़दा है, ये मन क्यों सड़दा है, क्यों क्यों व्यर्थ दे वाशनावां दे विच व्यर्थ दियां सोचां दे विच लग के क्यों खप रहा, क्यों दुखी हो रहा, की कारण है, क्यों इन्नी तपश है वकारां दी तृष्णा दी। महाराज कहिंदे उहदा कारण की है, जै तन बाणी विसर जाए। जदों इन्हें मनुखा तन नूं प्राप्त करके, ये मनुखा दे मिली किस वास्ते सी, भई प्राप्त मानुख देहरिया गोबिंद मिलन की यह तेरी बरिया। ये दे ये तन मिलिया सी वाहिगुरु का नाम जपण वास्ते, पर इन्हें तन नूं किस पासे ला दिता, देह नूं शरीर नूं किस पासे ला दिता, बाणी विसर जाए वाहिगुरु दे नाम नूं भुलाउण वाले पासे, जिहड़े काम वाहिगुरु तो बेमुख करन वाले उहनां विच ला लिया, कन्नां नूं निंदिया विच ला लिया, जबान नूं झूठ बोलण विच ला लिया, नेत्रां नूं अखां नूं पराए रूप देखण विच जोड़ लिया, ला लिया उधरले पासे लग गया, पैरां नाल कुसंगत वल जाण लग पिया, हत्थां दे नाल माड़े कर्म करन लग पिया। ये मनुखा तन प्राप्त करके तां सतगुरु जी दी बाणी सतगुरु जी दा उपदेश उस दी पालना करनी सी, उहदा धारण करना सी, उहनूं जीवन विच कमाउणा सी। सुनिया मन्निया मन कीता भाउ, सुनना मनना ते अग्गे उहदी कमाई, अंतरगत तीर्थ मल नाओ, फिर अंतःकरण विच्चों सारियां मैलां दूर हो जांदियां और अंतःकरण तीर्थ दी तरह पवित्र हो जांदा। पर उस पासे तां लाया ही नहीं, बाणी नूं भुला दिता, गुरु दे उपदेश नूं भुला दिता, गुरु दी गुरमत सिक्ख्या तों बेमुख हो गया। इसे करके कहिंदे ये मन बार बार जै तन बाणी विसर जाए। जदों इनूं गुरु की बाणी विसर जांदी है, गुरु का उपदेश विसर जाता भुल जाता है उदों फिर की रह जाता ये पल्ले जिमें कोड़ी नूं जिन्ना चिर सतगुरु जी के दर्शन होंदे रहे शांति होई पर जदों बाणी का कीर्तन सुनिया हिरदा भी शांत हो गया तन भी शांत हो गया तन तो सारा रोग कट दिता कोड़ दा सतगुरु जी ने और ऐन बिल्कुल मन टिक गया सतगुरां दे चरणां विच नाम विच बाणी विच और जिन्ना चिर भुलिया रहा उन्ना चिर तपदा रहा सड़दा रहा इस करके जिन्हां नूं पाई सतगुरु दी बाणी सतगुरु दा उपदेश उपदेश विसर जांदा है ते उन्हां नूं फिर बार बार विषयां दी अग दे विच सड़ना ही पैंदा है।
ज्यो पक्का रोगी विल लाए
जिवें पक्का कोढ़ दा रोगी हुंदा है ऐन रोग पक गया दूर ना होवे ए गुरु साहब है कृपा कर देन ता दूर कर देन नहीं दूर नहीं कदे हो सकदा। सात संगत जी धन गुरु रामदास जी कृपा कर देन अज भी अपने दर तो किन्निया वड्डिया बख्शिशा मेरे सतगुरु जी करके जीवां दे दुखां नूं कट रहे है। कहिंदे ये मन इउं विरलाप करदा है जीव इउं विरलाप करदा जिवें पक्का कोढ़ दा रोगी जदों उहदे शरीर विच पीड़ा दर्दां उठदियां जिवें उह विरलाप करदा उवें ये जीव बाणी नूं गुरु दे उपदेश नूं भुल्लण करके इत्थे भी विरलाप करदा रोंदा और परलोक दे विच भी बार बार जदों जमां दे दुख इस नूं सहारने पैंदे है उत्थे भी भाई विरलाप रोना ही पल्ले पै जांदा रह जांदा है।
बहुता बोलण झखण होए
जिहड़ा बहुता ही बोलना है नाम तो बिना बाणी तो बिना शुभ बचना तो बिना ये झखण दा अर्थ खुआरी दा कारण है पाप दुख दा कारण है। बहुता जिहड़ा बोलना है ये खुआरियां दा दुखां दा ही कारण है।
विण बोले जाने सब सोए
सोए ओ प्रभु वाहिगुरु परमेश्वर बिना बिन बिना बोलियां तो ही तेरे मन दी बिरथा नूं जानदा है। सोए कनसो जिवें आपां कह दिंदे आ मैनू कनसो मैं ये गल सुनी मेरे तक ये पहुंची ते वाहिगुरु परमेश्वर सारियां दी कनसो नूं जानदा है। बिन बकना बिन कहन कहावन अंतरजामी जानै यूं अंतरजामी सारियां दे मन दी जानदा है बिना बोलियां तों ही जानदा है सारियां दी मन दी भावना नूं और पीड़ा नूं और सारियां दी मन दी हालत नूं भाव इच्छा नूं ओह वाहिगुरु परमेश्वर जानदा है कि इन्हें की इच्छा की है की मंगदा वो बिना बोलिया तो सारिया दातां देई जांदा है। माता दे उधर विच केड़ा दुध मंगिया सी जां उत्थे केड़ा प्राणा दा दान मंगिया सी परमेश्वर ने उत्थे प्राणा दा दान भी दिता उत्थे भी पालिया जन्म दे के भी पालिया पहलों देता है रिजक संभाहा पिछों देता है जन तो पा जन्म भी दिता रिजक भी दिता सारे सुख दिते है बिना बोलियां तो बिना मंगियां तो ही जो वाहिगुरु ने लोड़ा सन इस जीव दियां सारियां पूरियां कीतियां सारियां बख्शिशां कीतियां इस करके बहुता जिहड़ा बोलना व्यर्थ दा वह दुखां दा खुआरियां दा कारण है। वाहिगुरु परमेश्वर जानदा है तेरे मन दी हालत नूं भाव तेरे हिरदे दे विच कैसी भावना है तेरी शुभ भावना है कईयां दा इस सुभा अंदरों कुछ होर बाहरों कुछ होर होना बाहरों चंगे बन के विखाउणा अंदर भावना होर होनी जे बहुता बोल बोल के कहेगा मैं चंगा मेरी चंगियाई है मेरे विचार परमेश्वर जानदा है वाहिगुरु जानदे है सतगुरु जानदे है वो बिना बोलियां तो उन्हां नूं पता है कि तेरे मन दी हालत की है अंदरों तेरी कैसी भावना है कैसा प्रेम है जां कैसे तेरे ख्याल हन इस करके वाहिगुरु बिना बोलियां तो जीवां नूं सारे सुख सारियां दातां बख्शदा है और जेड़े भी अबोल रूप में अरदास करते उन्होंने भी जानता उन्होंने भी बख्शिशा करता है।
रहाओ
विश्राम दे के हजूर फरमाते हैं
जिन कन कीते अखी नाक
जिसने तन दिता तेनू जय तन बाणी विसर जाए जिन्हें इन्ना सुंदर तन दिता उहदे नाल कन सुनन वास्ते दिते अखां देखण वास्ते नक सुगंधी लैण वास्ते दिता और जिन्हें ये दातां दित्तियां भाई उत्तों ये दाता लैके कन्ना द्वारा वाहिगुरु का नाम सुन अखां द्वारा संगत दे गुरु दे दर्शन कर और नक द्वारा की लैना प्रीति रूप सुगंधी सतगुरां दे दर दी प्राप्त करनी चरण कमल जिमें फुल तो भौरा सुगंधी लैंदा सतगुरु दे जिहड़े चरण है उन्हां चो प्रीति रूप सुगंधी लैना कर जिन्होंने एड्डी वड्डी तेरे उत्ते ये महान बख्शिश करके तेनू संपूर्ण शरीर दे अंदर ये सारे अंग दे के तेनू बड़ा सुंदर तेरी घाड़त घड़ी है।
जिन जिहवा दित्ती बोले तात
जिस वाहिगुरु ने तात प्यारे बचन बोलन वास्ते तेनू ए जिहवा जवान दित्ती है रसना दित्ती है और तात सिद्धांत रूप बचन कहन वास्ते नहीं कि सिद्धांत का ही खंडन करी जाना गुरमत के सिद्धांत तो उल्टी बोली जाना नहीं गुरमत के सिद्धांत नू बोलन वास्ते तात प्यारे बचन बोलन वास्ते मीठे हर गुण गाओ जिंदू तू मीठे हर गुण गाओ मिठ बोलड़ा जी हर सज्जन स्वामी मोरा इस करके ऐसा जिहड़ा मेरा वाहिगुरु है उसने तेनू ये जबान जेवा दिती है किहड़े प्यारे बचन किहड़े है वाहिगुरु दे नाम दे बचन बाणी बोलन वास्ते कि जय तन बाणी विसर जाए बाणी ना तेनू भुल जाए पहला रसना नाल जाप करना पैंदा रसना नाल करदियां करदियां फिर जदों सुरत विच नाम वस जांदा साहत संगत जी सतगुरु जी दी बाणी दा फरमान है बिन जेह वाजो जपै है आओ कोई जाना कैसा ना हो जिहड़ा जबान तो बिना ही जपया जांदा पर पहला वो जबान नाल जपना पाप प्यारे वाहिगुरु ने जिहड़ी ये जबान दिती है इस द्वारा नाम दा उचारण करना और जदों फिर वो नाम रसना ते वस गया फिर सुरत विच भी वस जाएगा जय तन बाणी विसर जाए वो बाणी सुरत विच भी वस जाएगी वो विसरेगी नहीं भुलेगी नहीं अठे पैर इस करके ये जबान नाम जपन वास्ते दिती है।
जिन मन राख्या अग्नि पाए
जिसने मन जीव नू माता दे उधर दी अग्नि दे विच माता दी जठरा अग्नि दे विच इस नू पा के पैदा किया माता दे उधर दे विच रक्त बिंद कर निम्या अग्न उधर मजार उर्द मुख कुचील बिकल नरक कोर गुबार हर सिमरत तू ना जलै मन तन उर धार बिखम थानो जिन रखिया तिस तिल ना विसार इस करके जिस वाहिगुरु ने मन मन तो पाव हे जीव इस जीव नू रखिया किथे माता दी जठरा अग्नि दे विच पा के पैदा करके उधर विच जिथे मां दे खादे हुए रोड़ भी हजम हो जांदे है पत्थर भी भस्म हो जांदे है उत्थे रूह वर्गे सूखम शरीर नू हथ दे के रखिया कीती है।
वाजे पवन आख सब जाए
फिर साध संग जी वाजे पवन फिर जन्म दिता जन्म दा कारण की बनाया प्रसूता पौन उनू कहिंदे है जदों प्रसूता पौन वगदी है ना उदों बच्चे दा जन्म हुंदा और वो उसे समय ते चलती है जदों बच्चे दा ठीक समय ते जन्म होना हुंदा जे पहला वो वग जाए फिर बच्चा मां दे उधर विच नहीं रह सकता इस करके वाजे पवन आखे सब जाए जदों वो पौन प्रसूता पौन जदों चलती है फिर ये बच्चे दा जन्म हो जाता माता दे उधर विचों और साध संग जी फिर सारे की कहिंदे जाए जम गया पैदा हो गया पैदा हो गया इस करके ये वाहिगुरु ने पहला ਤੈਨੂੰ ਇਹ ਅੰਗ ਬੜੇ ਸੁੰਦਰ ਦਿੱਤੇ, ਫਿਰ ਜੀਵ ਤੈਨੂੰ ਮਾਤਾ ਦੀ ਜਠਰਾ ਅਗਨੀ ਦੇ ਵਿੱਚ ਪਾ ਕੇ 9-10 ਮਹੀਨੇ ਉਸ ਅਗਨੀ ਵਿੱਚੋਂ ਸੜਨ ਤੋਂ ਹੱਥ ਦੇ ਕੇ ਬਚਾਇਆ, ਫਿਰ ਤੈਨੂੰ ਪ੍ਰਸੂਤਾ ਪਾਉਣ ਦੁਆਰਾ ਜਨਮ ਦਿੱਤਾ, ਅਤੇ ਸਾਰੇ ਕਹਿੰਦੇ ਜੰਮ ਪਿਆ ਪੈਦਾ ਹੋ ਗਿਆ। ਇਸੇ ਤਰ੍ਹਾਂ ਤੇਰੇ ਅੰਦਰ ਸਵਾਸਾਂ ਦੀ ਪਾਉਣ ਦਾ ਵਾਜਾ ਵੀ ਚਲਾ ਦਿੱਤਾ ਉਹਨੇ, ਔਰ ਜਿੰਨੇ ਵੀ ਇਹ ਸਵਾਸ ਚੱਲ ਰਹੇ ਹੈ ਇਹ ਵੀ ਪਾਉਣ ਦਾ ਵਾਜਾ ਹੀ ਹੈ। ਇਸ ਕਰਕੇ ਇਸ ਦੁਆਰਾ ਹੀ ਤੂੰ ਸਾਰਾ ਕੁਝ ਜਾਣ ਸਕਦਾ ਹੈ, ਕਿਉਂਕਿ ਜਦੋਂ ਜੀਵ ਬੋਲਦਾ ਹੈ ਸੁਣਦਾ ਹੈ ਇਹ ਸਾਰਾ ਪਾਉਣ ਦਾ ਇੱਕ ਖੇਡ ਪਸਾਰਾ ਹੈ।
ਜੇਤਾ ਮੋਹ ਪ੍ਰੀਤ ਸਵਾਦ,
ਹੁਣ ਜਨਮ ਹੋ ਕੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਹੁਣ ਕੀ ਹੋ ਗਿਆ ਮੋਹ ਦੇ ਵਿੱਚ ਫਸ ਗਿਆ, ਪ੍ਰੀਤ ਸੰਬੰਧੀਆਂ ਦੀ ਦੇ ਵਿੱਚ ਸਵਾਦ ਪਦਾਰਥਾਂ ਦੇ ਵਿੱਚ ਲੱਗ ਗਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਲਿਵ ਤਾਂ ਪਰਮੇਸ਼ੁਰ ਦੇ ਨਾਮ ਨਾਲ ਲੱਗਣੀ ਚਾਹੀਦੀ ਸੀ, ਜੈ ਤਨ ਬਾਣੀ ਵਿਸਰ ਜਾਏ ਪਰ ਵਿਸਰ ਗਈ। ਕੀ ਹੋ ਗਿਆ, ਜੇਤਾ ਜਿੰਨਾ ਵੀ ਸਰੀਰ ਦਾ ਮੋਹ, ਪ੍ਰੀਤ ਸੰਬੰਧੀਆਂ ਦੀ ਪਦਾਰਥਾਂ ਦਾ ਸਵਾਦ, ਇਹਨਾਂ ਦੇ ਵਿੱਚ ਹੀ ਇਹ ਜੀਵ ਫਸ ਕੇ ਰਹਿ ਗਿਆ ਹੈ।
ਸਭਾ ਕਾਲਖ ਦਾਗਾ ਦਾਗ,
ਇਹਦੇ ਨਾਲ ਕੀ ਹੋਇਆ, ਇਹ ਕਾਲਖ ਦੇ ਦਾਗ ਲੱਗ ਗਏ ਹੈ, ਕਿਉਂਕਿ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ। ਸਰੀਰ ਤਾਂ ਸਫਲਾ, ਸਰੀਰ ਦਾ ਮੋਹ ਨਹੀਂ ਕਰਨਾ, ਸਰੀਰ ਦੀ ਪਾਲਣਾ ਕਰਨੀ ਹੈ। ਕਿਸ ਵਾਸਤੇ ਘੱਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇਹੀ ਕਉ ਪਾਲ। ਫਿਰ ਤਾਂ ਠੀਕ ਹੈ, ਸਰੀਰ ਸਫਲਾ ਹੈ, ਅਤੇ ਜੇ ਸਰੀਰ ਦਾ ਹੀ ਮੋਹ ਕਰੀ ਜਾਂਦਾ, ਨਾਮ ਨਹੀਂ ਜਪਦਾ, ਫਿਰ ਭਾਈ ਪਸ਼ੂ ਪ੍ਰੇਤ ਮੁਗਤ ਅਤੇ ਬੁਰੀ, ਫਿਰ ਉਹਨਾਂ ਨਾਲੋਂ ਵੀ ਭੈੜੀ ਹਾਲਤ ਹੈ। ਇਸ ਕਰਕੇ ਸੰਬੰਧੀਆਂ ਨਾਲ ਪ੍ਰੀਤੀ ਕਰਨੀ ਹੈ, ਫਰਜ਼ ਪਾਲਣੇ ਹੈ, ਪੂਰੇ ਕਰਨੇ ਹੈ, ਨਿਭਾਉਣੇ ਹੈ। ਮਾਏ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ, ਪਰ ਉਹਨਾਂ ਨਾਲ ਸੰਬੰਧ ਜੋੜਦਿਆਂ ਪਰਮੇਸ਼ੁਰ ਨਾਲੋਂ ਸੰਬੰਧ ਨਹੀਂ ਤੋੜ ਲੈਣਾ। ਇਸੇ ਤਰ੍ਹਾਂ ਸੰਸਾਰ ਦੇ ਸਵਾਦਾਂ ਤੋਂ ਪਰੇ ਵੀ ਹੋ ਕੇ ਵਾਹਿਗੁਰੂ ਦੇ ਨਾਲ ਬਾਣੀ ਦੇ ਨਾਲ ਆਪਣੀ ਬਿਰਤੀ ਨੂੰ ਜੋੜਨਾ ਹੈ, ਫਿਰ ਤਾਂ ਕਲੰਕ ਰੂਪ ਦਾਗਾਂ ਤੋਂ ਤੂੰ ਬਚ ਜਾਏਗਾ, ਰਹਿ ਜਾਏਗਾ। ਨਹੀਂ ਤਾਂ ਜੇ ਇਹਨਾਂ ਦੇ ਵਿੱਚ ਹੀ ਫਸਿਆ ਰਿਹਾ, ਫਿਰ ਪਾਪ ਰੂਪ ਦਾਗ, ਇਹਨਾਂ ਦੇ ਕਲੰਕ ਤੇਰੇ ਮੱਥੇ 'ਤੇ ਇਹ ਕਾਲਖ ਦਾ ਟਿੱਕਾ ਲੱਗ ਜਾਣਾ ਹੈ।
ਦਾਗ ਦੋਸ ਮੋਹ ਚੱਲਿਆ ਲਾਏ,
ਔਰ ਅੰਤਕਰਨ ਰੂਪ ਮੂੰਹ ਸੂਖਮ ਦੇਹ ਲੈ ਕੇ ਪ੍ਰਲੋਕ ਨੂੰ ਜਦੋਂ ਜਾਵੇਂਗਾ ਤਾਂ ਇਹ ਪਾਪਾਂ ਦੇ ਦਾਗ ਜਦੋਂ ਤੇਰੇ ਮੂੰਹ ਦੇ ਉੱਤੇ ਲੱਗੇ ਹੋਏ ਹੋਏ ਹਨ, ਜਦੋਂ ਲੱਗੇ ਹੋਏ ਨਾ ਤੇਰੇ ਮੂੰਹ ਦੇ ਉੱਤੇ ਕਲੰਕ ਦੇ ਜਾਂ ਪਾਪਾਂ ਦੇ ਦਾਗ, ਪਾਪਾਂ ਦੇ ਦਾਗਾਂ ਦਾ ਟਿੱਕਾ।
ਦਰਗਾਹ ਬੈਸਣ ਨਾਹੀ ਜਾਏ,
ਫਿਰ ਵਾਹਿਗੁਰੂ ਦੀ ਦਰਗਾਹ ਵਿੱਚ ਤੈਨੂੰ ਬੈਸਣ ਵਾਸਤੇ, ਟਿਕਣ ਵਾਸਤੇ, ਰਹਿਣ ਵਾਸਤੇ ਜਾਏ ਜਗ੍ਹਾ ਨਹੀਂ ਮਿਲੇਗੀ।
ਕਰਮ ਮਿਲੇ ਆਖਣ ਤੇਰਾ ਨਾਉ,
ਜਿਹੜੇ ਕਹਿੰਦੇ ਹੈ ਜੀ ਕੋਈ ਨਰਕ ਨਹੀਂ ਹੈ, ਕੋਈ ਜੂਨੀਆਂ ਨਹੀਂ, ਕੋਈ ਜਮ ਨਹੀਂ ਹਨ, ਭਾਈ ਉਹ ਗੁਰਬਾਣੀ ਦੇ ਸਿਧਾਂਤ ਤੋਂ ਉਲਟ ਚੱਲ ਰਹੇ ਹੈ, ਨਾਸਤਿਕਤਾ ਦਾ ਪ੍ਰਚਾਰ ਕਰ ਰਹੇ ਆ। ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਰੋਜ਼ ਆਸਾ ਜੀ ਦੀ ਵਾਰ ਦਾ ਆਪਾਂ ਕੀਰਤਨ ਸੁਣਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ ਰਾਹੇ ਭੀੜ ਹੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਜੇ ਜਮ ਨਹੀਂ ਤਾਂ ਗੁਰਬਾਣੀ ਵਿੱਚ ਕਿਉਂ ਲਿਖ ਦਿੱਤਾ ਫਿਰ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੈ ਨਿਕਟ ਨਾ ਜਾਈਓ ਦੂਤ। ਸੋ ਸਾਧ ਸੰਗ ਜੀ ਇਸ ਪੱਖ ਤੋਂ ਵੀ ਸਾਵਧਾਨ ਰਹਿਣਾ, ਕਿਉਂ ਬਈ ਕਹਿੰਦੇ ਵਾਹਿਗੁਰੂ ਦੀ ਦਰਗਾਹ ਵਿੱਚ ਫਿਰ ਥਾਂ ਨਹੀਂ ਮਿਲਦੀ। ਕਰਮ ਮਿਲੇ ਆਖਣ ਤੇਰਾ ਨਾਉ, ਜਿਨ੍ਹਾਂ ਦੇ ਕਰਮ ਬਖਸ਼ੀ ਭਾਵ ਸ਼ੁਭ ਕਰਮ ਚੰਗੇ ਹੋਣ, ਪੂਰੇ ਗੁਰੂ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੈਸੇ ਗੁਰੂ ਮਿਲ ਜਾਣ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਐਸਾ ਪਾਵਨ ਦਰ ਸਾਨੂੰ ਮਿਲ ਜਾਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਪ੍ਰਾਪਤ ਹੋ ਜਾਣ, और कर्म उन्हां दी बख्शिश प्राप्त हो जाए ते सतगुरां नूं मिल के आखण तेरा नाम वाहिगुरु दे नाम नूं आखण उचारीए कहीए रसना द्वारा सुरत द्वारा उहदा अभ्यास करिए फिर की होएगा।
जित लग तरना होर नहीं थाओ
फिर इस नाम दे लड़ लग के संसार पौजल तो सुखैन तरना हो जाएगा। होर कोई थां जगह नहीं है जमा तो बचाउण वाली नरकां तो बचाउण वाली। वाहिगुरु दी दरगाह विच भी इसे नाम नूं आखण करके थां मिलनी है। कर्म मिले आखण तेरा नाम ये वाहिगुरु तेरा नाम आखण वालियां नूं तेरी दरगाह विच थां मिलदी है।
जे को डूबे फिर होवे सार
जे कोई डुबदा होवे संसार भौजल विच वकारां दी अग विच 84 दे चक्कर दे भै विच तां ओह इस गल लई संगत द्वारा उहनूं इह संभाल इह ज्ञात प्राप्त हो जे कि मैं संभलना मैं बचना डुबण तों मैं तरना संसार भौजल तों। इस गल दी जिन्हां नूं सार श्रेष्ठ ज्ञात प्राप्त हो गई संगत विच आ के कि असी नरकां विच ही डुबदे जा रहे हैं पापां विच ही डुबदे जा रहे हैं को संगत विच ही डुबदे जा रहे हां।
नानक साचा सर्बदाता
इस उपदेश नूं जिन्हां ने सार संभाल लिया कि महाराज असी दूसरियां दी तरह डुब ना जाइए असी बच जाइए नरकां दे दुख तों ते फिर भाई नानक साचा सर्बदातार धन गुरु नानक देव जी उपदेश बख्श करते हैं समाप्ति ते सारिया नू सारिया दातां लोक प्रलोक दियां दातां सर्वत्र दातां बख्शन वाला जो सच स्वरूप है त्रैकाल अबाध स्वरूप है ऐसा जो वाहिगुरु है फिर नाम दी दात सतगुरां द्वारा दे के उन्हां नू जिन्हां ने नाम नू हिरदे विच वसा लिया रसना द्वारा कह लिया ओह नहीं नरकां दे विच जा के डुबदे ओह तृष्णा दी अग दे विच जा के नहीं सड़दे जां पदार्थां दे जल विच पाणी विच नहीं डुबदे हन। उन्हां ने संभाल लिया ओह समां मनुखा तन दा भई प्राप्त मानुख देहुरिया गोबिंद मिलन की इह तेरी बरिया। उन्हां नूं दातार वाहिगुरु परमेश्वर धन गुरु नानक साहिब सच्चे पातशाह उन्हां नूं बख्शिंद हो करके बख्श के उन्हां नूं डुबण तों हथ दे के बचा लैंदे हन और सच्चा नाम नाम द्वारा ही सारियां बख्शिशां प्राप्त हुंदियां हन। सच्चे साहिब जो सारियां दा दाता है उस दे नाम नूं जिन्हां ने संभाल लिया ओह नहीं डुबदे ओह तर जांदे हन नाम नाल लग के। वाहिगुरू नाम जहाज है चढ़े सो उतरे पार। सो सात संगत जी कथा विचार करनिया हुई भुलां चुकां गुरु महाराज गुरु की संगत ने खिमा करनिया सारी संगत का बहुत बहुत धन्यवाद इतनी हाजरी प्रवान करनी।
जे को डूबे फिर होवे सार नानक साचा सर्बदा तार
वाहिगुरु जी का खालसा वाहिगुरु जी की फतह।